ਕਿਸੇ ਵੀ ਬੰਦੇ ਦੀ ਮੱਤ ਉਹ ਪੂਰੀ ਨਹੀਂ ਹੈ, ਆਪਾਂ ਅਧੂਰੀ ਮੱਤ ਵਾਲੇ ਹਾਂ। ਆਪਣੀ ਮੱਤ ਨਾਲ ਸੰਸਾਰ ਦੇ ਕੰਮ ਹੋ ਸਕਦੇ ਨੇ, ਪਰ ਸਾਧ ਸੰਗਤ ਇਹ ਮੱਤ ਪੂਰੀ ਨਹੀਂ ਹੋ ਸਕਦੀ, ਹਮੇਸ਼ਾ ਅਧੂਰੀ ਹੈ। ਕਿਉਂ? ਵੱਡੇ ਵੱਡੇ ਅਕਲਮੰਦ ਬੰਦਿਆਂ ਤੋਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ, ਵੱਡੇ ਵੱਡੇ ਸਿਆਣੇ ਬੰਦੇ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਕਰ ਜਾਂਦੇ ਨੇ। ਇਸ ਲਈ ਆਪਾਂ ਗੁਰੂ ਦੀ ਮੱਤ, ਗੁਰੂ ਦੀ ਅਕਲ ਲੈਣ ਵਾਸਤੇ ਆਈਦਾ। ਪਾਤਸ਼ਾਹ ਸਾਨੂੰ ਮੱਤ ਬਖਸ਼ਿਸ਼ ਕਰੋ, ਸਾਡਾ ਜੀਵਨ ਸਫਲ ਹੋਵੇ। ਜਪਣ ਵਾਲਿਆਂ ਦੀ ਸੰਗਤ ਵਿੱਚ ਇਸ ਲਈ ਜਾਈਦਾ, ਉੱਥੋਂ ਸਾਨੂੰ ਗੁਰੂ ਦੀ ਮੱਤ ਪ੍ਰਾਪਤ ਹੋਵੇ, ਔਰ ਸਾਧ ਸੰਗਤ ਤੋਂ ਗੁਰੂ ਦੀ ਮੱਤ ਹੀ ਆਪਣਾ ਜੀਵਨ ਸਫਲ ਕਰ ਸਕਦੀ ਹੈ। ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਆਪਣੀ ਮੱਤ ਨਾਲ ਕੀਤੀ ਹੋਈ ਸੇਵਾ ਵੀ ਵਿਅਰਥ ਚਲੀ ਜਾਂਦੀ ਹੈ, ਆਪਣੀ ਮੱਤ ਨਾਲ ਜਪਿਆ ਹੋਇਆ ਨਾਮ ਵੀ ਵਿਅਰਥ ਹੁੰਦਾ ਹੈ, ਆਪਣੀ ਮੱਤ ਨਾਲ ਕੀਤਾ ਹੋਇਆ ਦਾਨ ਉਹ ਵੀ ਕਿਸੇ ਲੇਖੇ ਵਿੱਚ ਨਹੀਂ ਲੱਗਦਾ। ਸਾਧ ਸੰਗਤ, ਆਪਣੀ ਮੱਤ ਨਾਲ ਕੀਤਾ ਹੋਇਆ ਦਾਨ ਵੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੈ। ਗੁਰੂ ਦੀ ਮੱਤ ਨਾਲ ਜਪਿਆ ਹੋਇਆ ਨਾਮ, ਗੁਰੂ ਦੀ ਮੱਤ ਨਾਲ ਕੀਤੀ ਹੋਈ ਸੇਵਾ, ਗੁਰੂ ਦੀ ਮੱਤ ਨਾਲ ਦਿੱਤਾ ਹੋਇਆ ਦਾਨ ਉਹ ਸਫਲ ਹੈ। ਹੁਣ ਤੁਸੀਂ ਕਹੋਗੇ ਆਪਣੀ ਮੱਤ ਨਾਲ ਦਿੱਤਾ ਦਾਨ ਸਫਲ ਕਿਉਂ ਨਹੀਂ ਹੈ? ਕਿਉਂਕਿ ਜਿਹੜੀ ਮੱਤ ਅਕਲ ਨਾਲ ਆਪਾਂ ਦਾਨ ਕਰਦੇ ਹਾਂ, ਉਸ ਮੱਤ ਦੇ ਅੰਦਰ ਹਉਮੈ ਹੈ, ਹੰਕਾਰ ਹੈ, ਸਵਾਰਥ ਹੈ। ਕਈ ਵਾਰ ਦਾਨ ਦੇਣ ਲੱਗਿਆਂ ਵੀ ਆਪਾਂ ਵੇਖੀਦਾ ਵੀ ਉਹਨੂੰ ਦਾਨ ਦੇਈਏ ਜਿਹੜਾ ਮੇਰਾ ਰਿਸ਼ਤੇਦਾਰ ਹੋਵੇ, ਕੋਈ ਉੱਥੇ ਜਾ ਕੇ ਦਾਨ ਕਰਨਾ ਜਿੱਥੇ ਸਾਡੇ ਬੰਦੇ ਹੋਣ, ਉੱਥੇ ਜਾ ਕੇ ਦਾਨ ਦੇਣਾ ਜਿੱਥੇ ਮੈਨੂੰ ਕੋਈ ਸਵਾਰਥ ਹੋਵੇ ਉਹਦੇ ਵਿੱਚੋਂ। ਜੇ ਸਵਾਰਥ ਪੂਰਾ ਨਾ ਹੋਵੇ ਉੱਥੇ ਲੋਕ ਦਾਨ ਕਰਨੋਂ ਹਟ ਜਾਂਦੇ। ਪਿਛਲੇ ਸਾਲ ਲੋਕਡਾਊਨ ਕਰੋਨਾ ਦੇ ਅੰਦਰ ਤੁਸੀਂ ਵੇਖਿਆ ਸਾਧ ਸੰਗਤ, ਜਿਨ੍ਹਾਂ ਬੰਦਿਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਨਾ ਰਾਸ਼ਨ ਵੰਡਣ ਦੀ ਸਰਕਾਰ ਵੱਲੋਂ, ਪਹਿਲੀ ਗੱਲ ਤਾਂ ਦਾਨ ਦੇਣ ਵਾਲਿਆਂ ਨੇ ਆਪੋ ਆਪਣੇ ਦਿੱਤੇ, ਦੂਜਾ ਸਰਕਾਰ ਵੱਲੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਲਾਈ ਗਈ। ਕਈ ਕੌਂਸਲਰ, ਕਈ MC ਇੱਦਾਂ ਦੇ ਨਿਕਲੇ ਜਿਨ੍ਹਾਂ ਕੋਲੋਂ ਸਾਧ ਸੰਗਤ ਲੱਖਾਂ ਦਾ ਰਾਸ਼ਨ ਬਾਅਦ ਵਿੱਚ ਨਿਕਲ ਗਿਆ, ਉਹ ਰਾਸ਼ਨ ਗਲ ਗਿਆ, ਉਹਨੇ ਲੋਕਾਂ ਤੱਕ ਨਹੀਂ ਪਹੁੰਚਾਇਆ। ਪਤਾ ਕਿਉਂ? ਉਹ ਕਹਿੰਦੇ ਇਸ ਮੁਹੱਲੇ 'ਚ ਨਹੀਂ ਵੰਡਣਾ, ਇੱਥੋਂ ਮੈਨੂੰ ਵੋਟਾਂ ਨਹੀਂ ਪਈਆਂ। ਇੰਨੇ ਮੌਤ ਦੇ ਤਾਂਡਵ ਵਿੱਚ, ਇੰਨੇ ਭੈ ਦੇ ਅੰਦਰ ਵੀ ਲੋਕਾਂ ਨੇ ਦਾਨ ਦੇਣ ਲੱਗਿਆਂ, ਸੇਵਾ ਕਰਨ ਲੱਗਿਆਂ ਆਪਣਾ ਸਵਾਰਥ ਵੇਖਿਆ ਵੀ ਮੈਂ ਉਹ ਬੰਦਿਆਂ ਨੂੰ ਦਾਨ ਦੇਣਾ ਜਿੱਥੋਂ ਭਾਈ ਮੇਰਾ ਕੋਈ ਸਵਾਰਥ ਪੂਰਾ ਹੁੰਦਾ ਹੋਵੇ। ਜਿਹੜੇ ਬੰਦਿਆਂ ਨਾਲ ਮੇਰਾ ਕੋਈ ਸਵਾਰਥ ਨਹੀਂ, ਉੱਥੇ ਦਾਨ ਪੁੰਨ ਸੇਵਾ ਨਹੀਂ। ਪਾਤਸ਼ਾਹ ਨੇ ਕਿਹਾ ਭਾਈ ਇਹ ਤੇਰੀ ਮੱਤ ਹੈ, ਤੇਰੀ ਮੱਤ ਕਰਕੇ ਤੂੰ ਨਰਕਾਂ ਵਿੱਚ ਪੈਂਦਾ, ਤੇਰੀ ਮੱਤ ਕਰਕੇ ਤੇਰੀ ਕੀਤੀ ਸੇਵਾ, ਦਾਨ ਪੁੰਨ ਸਭ ਕੁਝ ਵਿਅਰਥ ਚਲਿਆ ਜਾਂਦਾ। ਕਿਉਂ? ਤੇਰੀ ਮੱਤ ਵਿੱਚ ਸਵਾਰਥ ਹੈ। ਜਦੋਂ ਤੁਸੀਂ ਗੁਰੂ ਦੀ ਮੱਤ ਲਓਗੇ ਉਹ ਸੇਵਾ ਦਾ ਅਰਥ ਹੈ, ਤੁਹਾਡੇ ਸਾਹਮਣੇ ਕੋਈ ਪਾਪੀ ਬੰਦਾ ਵੀ ਆ ਜਾਏ ਤੁਸੀਂ ਤਾਂ ਵੀ ਦਾਨ ਦਿਓਗੇ। ਦਾਨ ਦੇਣ ਲੱਗਿਆਂ ਵਿਤਕਰਾ ਨਹੀਂ ਕਰੋਗੇ। ਜਦੋਂ ਗੁਰੂ ਘਰ ਵਿੱਚ ਪ੍ਰਸ਼ਾਦ ਵੰਡਿਆ ਜਾਂਦਾ, ਕਦੇ ਤੁਸੀਂ ਵੇਖਿਆ ਵੀ ਪ੍ਰਸ਼ਾਦ ਵਰਤਾਉਣ ਵਾਲਾ ਕਵੇ ਵੀ ਆਹ ਬੰਦਾ ਮਾੜਾ, ਇਹਨੂੰ ਪ੍ਰਸ਼ਾਦ ਨਹੀਂ ਦੇਣਾ? ਕਿਉਂ? ਉਹ ਗੁਰੂ ਪ੍ਰਸ਼ਾਦ ਹੈ, ਗੁਰੂ ਦੇ ਦਰ ਦਾ ਪ੍ਰਸ਼ਾਦ ਸਾਰਿਆਂ ਵਾਸਤੇ ਸਮ ਬਰਾਬਰ ਹੈ। ਜਿੱਦਣ ਗੁਰੂ ਦੀ ਮੱਤ ਕੋਈ ਲੈ ਲੈਂਦਾ ਉਦਣ ਦਾਨ ਪੁੰਨ ਸੇਵਾ ਕਰਨ ਲੱਗਿਆਂ ਉਹਦੇ ਅੰਦਰ ਫਰਕ ਪੈਦਾ ਨਹੀਂ ਹੁੰਦਾ, ਉਹਨੂੰ ਸਾਰੀ ਸ੍ਰਿਸ਼ਟੀ ਇੱਕੋ ਜਿਹੀ ਨਜ਼ਰ ਆਉਂਦੀ। ਸਾਧੂ ਦੀ ਨਜ਼ਰ ਵਿੱਚ ਸਭ ਬਰਾਬਰ ਨੇ, ਕੋਈ ਕਿੰਨਾ ਵੱਡਾ ਵੀ ਪਾਪੀ ਹੋਵੇ, ਸੰਤ ਦੀ ਨਜ਼ਰ ਵਿੱਚ ਉਹ ਪਾਪੀ ਬੰਦੇ ਉੱਤੇ ਵੀ ਉਹਨੂੰ ਦਇਆ ਆਉਂਦੀ ਹੈ। ਆਪਾਂ ਗੁਰੂ ਦੀ ਮੱਤ ਸਿੱਖਣ ਵਾਸਤੇ ਆਈਦਾ। ਭਾਈ ਜਦੋਂ ਕੋਈ ਤੂੰ ਦਾਨ ਪੁੰਨ ਸੇਵਾ ਕਰੇ, ਤੇਰੇ ਅੰਦਰ ਸਵਾਰਥ ਨਾ ਹੋਵੇ ਕਿ ਮੈਨੂੰ ਕੀ ਲਾਭ ਹੈ। ਬਹੁਤ ਬੰਦੇ ਸੇਵਾ ਕਰਨੋਂ ਹਟ ਜਾਂਦੇ, ਕਈ ਬੰਦੇ ਕੈਂਪ ਲਾਉਣੋਂ ਹਟ ਗਏ। ਮੈਂ ਉਹਨਾਂ ਨੂੰ ਪੁੱਛਿਆ ਭਾਈ ਹੁਣ ਕਿਉਂ ਇਹ ਕੰਮ ਛੱਡ ਦਿੱਤਾ? ਉਹ ਕਹਿੰਦੇ ਭਾਈ ਸਾਹਿਬ ਛੱਡੋ, ਲੋਕ ਕਦਰੇ ਨਹੀਂ ਕਰਦੇ। ਇਹਦਾ ਮਤਲਬ ਜੇ ਲੋਕ ਕਦਰ ਨਾ ਕਰਨ ਤਾਂ ਫਿਰ ਦਾਨ ਨਹੀਂ ਦੇਣਾ ਚਾਹੀਦਾ, ਜੇ ਲੋਕ ਕਦਰ ਨਾ ਕਰਨ ਤਾਂ ਸੇਵਾ ਕਰਨੀ ਬੰਦ ਕਰ ਦੇਣੀ ਚਾਹੀਦੀ। ਆਮ ਬੰਦਿਆਂ ਦੀ ਇਹ ਹਾਲਤ ਹੈ, ਉਹ ਲੋਕ ਕਦਰ ਨਾ ਕਰਨ ਸੇਵਾ ਕਰਨੀ ਛੱਡ ਜਾਣਗੇ, ਕਦਰ ਨਾ ਕਰਨ ਦਾਨ ਦੇਣਾ ਬੰਦ ਕਰ ਦੇਣਗੇ। ਪਰ ਸਾਧੂ ਦਾ ਮਤ ਕੁਝ ਹੋਰ ਹੈ। ਉਹਨੂੰ ਪਾਤਸ਼ਾਹ ਨੇ ਕਿਹਾ ਹਰ ਜਨ ਰਾਮ ਨਾਮ ਗੁਣ ਗਾਵੇ, जे कोई निंद करे हर जन की अपना गुण ना गवावे। संत ओ है जे कोई ओदी निंदिया भी करे ओ रस्ता नहीं छड़, जे ओनू कोई माड़ा भी कवे ओ अपना राह नहीं त्यागदा, ओ दान देना बंद नहीं करदा, ओ पुन परोपकार करने बंद नहीं कर देंदा। वे भाई लोग तां सेव कदर ही नहीं करदे। संत नूं कोई माड़ा भी कवे ओदा रब तो कदे विश्वास नहीं उठदा, वह अपना गुण भाव अपना मार्ग अपना सुभा जिहड़ा है वह नहीं छड़दा। पूरी दुनिया एक पासे हो जाए संत दा सुभा जिहड़ा रब ते विश्वास वाला उहनूं कोई बदल नहीं सकता। इतिहास घटने श्री गुरु नानक साहिब महाराज जी के नाल भाई मरदाना रहिंदे ने सुल्तानपुर लोधी आ गए, उत्थे गुरु नानक साहिब महाराज जी ने हट किया, अज जो गुरद्वारा हट साहब बने नाल ही गुरद्वारा अंतर जामत है, वो नाल ही सात संगत बई नदी के कंडे स्थान है। हर रोज़ पातशाह सवेरे अमृत वेले उठ के बई नदी पर इनान कर जाते ने, सेवा करने वाला सेवादार भाई मरदाना नाल जाता है। हुण सुनियो वे विश्वास किन्ना होना चाहिए, भरोसा किन्ना होना चाहिए, अपना मार्ग नहीं त्यागीदा। धर्म के राह उत्ते तुरन वाले लोग अपना रस्ता नहीं बदलते। आम संसारी बंदे कहिंदे ने भाई लोग कदर नहीं करते, छड्डो की फायदा कम करना। हर साल रविदास महाराज जी का पुरब मनाई दे, कोई भागा वाला पिंड है जिथे गुरपुरब तो बाद रौला ना पवे, नहीं तो गुरपुरब का भोग पैंदा है, अगली संगरान ते रौला पिया हुंदा। प्रबंधक कहिंदे चाबियां चुक लो भराई, जिहनूं मोहरे करना कर दिओ, असीं नहीं हुण सेवा करनी। क्यों? वह कहिंदे लोग कदरे नहीं करते। संगरांद अजे आउंदी नहीं, हिसाब मंगण वाले कई हुंदे ने, जिहड़े मेरे वर्ग ने 200 रुपया भी दिता है वह भी चौंक च खड़ के उन्नी देर रौला ही पाउंदा रहिंदा, गल्लां करदा, उह सहावे ही नहीं दिंदे कमेटी वाले, सहावे ही नहीं दिंदे कमेटी वाले, फिर वह बेचारे चाबियां सुट दिंदे, कहिंदे जिहनूं करना कर दिओ मोहरे। ये साडे विच कमी रहिंदी है, क्योंकि असीं लोग संत नहीं। जे कोई कवे हिसाब नहीं दिता तुसी गुस्से नाराज हो जाते हो। साधु का सुभाव है पहला वो संसार विच पैंदा नहीं, और दूजा वह किसी की परवाह नहीं करता, वह किसी का भय नहीं रखता। उन्होंने अकाल पुरख रब का डर भय है, वह किसी का गुलाम नहीं, वह बेपरवाह रहिंदा। रंग हसे रंग रोवे चुप भी कर जाहे, परवाह नहीं किसी केरी वाज सच्चे ना। और कदे अपना रस्ता मार्ग नहीं त्यागदा, उहदा विश्वास पूरा रहिंदा है। पूरा पिंड एक पासे हो जाए साधु का सुभाव नहीं कदे बदलेगा, वह अपने सुभाव ते रहिंदा है। श्री गुरु नानक साहिब महाराज नाल हर रोज भाई मरदाना आउंदे ने, सेवा करदे ने। जदों पातशाह नदी विच इशनान करन तां भाई मरदाना कपड़िआं दे कोल खलोंदे ने। पातशाह रोज कहिंदे ने भाई मरदानिया आ कपड़े हुण असीं पहनने ने, इहनूं फड़ के रख, थले भोए ना रखी, मिट्टी ना लग जाए, असीं इशनान करके आए। ते सतगुरु फिर वह कपड़े पहन लैंदे ने इशनान करके। अज बड़ी अलौकिक गल होई, वह कपड़े भाई मरदाने नूं पकड़ा दिते। पातशाह कहिंदे ने मरदानिया असीं हुणे ही आउने आ, इशनान कर लईए। नदी विच इशनान करन गए, परत के गुरु नानक साहिब बाहर नहीं निकले। 10 मिंट 20 मिंट अद्धा घंटा, हुण भाई मरदाने दी अखां लभ रहीयां ने पातशाह अगे, ते जल्दी आ जांदे ने। अज नदी विच्चों मूँह नेरे इशनान करके बाहर क्यों नहीं आए, दिन दा चढ़ा हो गया। जदों 1.5-2-4 घंटे गुजर गए, होर लोग भी नदी ते आउण लग पए पिंड वाले, क्यों दिन चढ़ गया। वह पुछदे ने मरदानिया कपड़े चुक के इत्थे किवें खलोते हैं, कहिंदे बाबा नानक इशनान करन गए सी, वापस नहीं परते, पिंड में जाके कईयां ने रौला पाता, नानक डुब गया, नानकी का भैन नदी में डुब गया। सारा पिंड कट्ठा हो गया, गोते खोर बंदे लियांदे, नदी विच्चों लभण लग पए। शिखर दुपहर हो गई, पूरा पिंड नदी के कंडे खड़े, सब लोग कहिंदे ने नानक डुब गया, पर भाई मरदाना उसे जगह के कपड़े लेके खड़े। वह कहिंदा मैनू विश्वास है गुरु नानक कह के गए ने मरदानिया, मैं हुणे ही आया, वह आउणगे जरूर। लोकी शम्मा नूं कहिंदे ने मरदाना भी पागल ही है, सारे पिंड ने लब लिया है, जे गुरु नानक साहिब हुंदे लब जाने सी, नदी विच है नहीं, जां तां डुब गया किते लाश डुम विच चली गई है, जां किसे जीव जंतु जानवर ने खा लिया है। गुरु नानक साहिब महाराज जे हुंदे तां आ जाने सी, रात पै गई मरदाने नूं लोकी कहिंदे ने मरदानिया हुण नानक ने नहीं आउणा, पर भाई मरदाना कपड़े लैके उस जगह ते बैठा। इतिहास कहिंदा तीन दिन नदी दे कंडे कपड़े लैके बैठा रहा भाई मरदाना। तीन दिन भाई मरदाना वापस पिंड नूं नहीं गया, सारा पिंड कहिंदा रहा गुरु नानक डुब गया। सिर्फ दो जने दो हस्तियां ने जिन्हां ने मन्या नहीं कि गुरु नानक डुबे है, पूरा विश्वास है वह जिहड़ा गुरु नानक जगत नूं तारन आया है उहनूं पानी डोब नहीं सकदा। वह सिर्फ एक बेबे नानकी ते दूजा भाई मरदाना, उहनां दा विश्वास पक्का है। पूरे पिंड दे लोक कहिंदे रहे मरदाना पागल है, सारा पिंड कहिंदा डुब गया, मरदाना क्यों नहीं आ रहा। कपड़े पकड़ के तीन दिन नदी दे कंडे बैठे रहे और इतिहास कहिंदा तीजे दिन गुरु नानक साहब नूं प्रगट होना पिया। यह रब दा मार्ग विश्वास दा मार्ग है। इत्थे एक दिन सेवा करके मुड़ जाओ, लो जी साडा तां काम ही नहीं बनिया कोई। मैनू रोज़ एक दिन विच सैकड़े फोन बच्चों के आते ने, उहदे विच कोई भागां वाला है जिहड़ा रब दे राह दी गल पुछदा है। नहीं तो माफ करियो, लोगों के अपने झगड़े ही काबू नहीं आते। कई फोन आता है जी साड़ी बच्ची नूं आईलैट्स दे बैंड घट गए जी, बैंड नहीं आते जी दसो। हुण उहदे विच तां बच्चा पढ़ाई करे तां बैंड आने ना, मेरे कहण नाल थोड़ी, मैं कोई निर्मल बाबा थोड़ी जिहड़ा कह दांगा गोल गप्पे खा लो तां तुहाडे बैंड आ जाणगे, समोसे खा लो बैंड आ जाणगे, ऐं थोड़ी होणा है। उहदे वास्ते पढ़ाई करनी पएगी। बहुत लोगों का फोन आता है, एक माही कहिंदी जी मेरा सहुरा सानू विच्चों हिस्सा ही नहीं दिंदा जायदाद चों। मैं कहा वी हुण तुहाडे सहुरे नाल मैं थोड़ी लड़ना, तू अपने पेक्यां नाल गल कर, किसी पिंड दे सियाणे बंदे नूं कहो भाई उहनां दी सेवा करो, एक दिन उहनीं तुहाडे लई बणाया तुहानूं दे जाणगे, तुसीं अपना किता कारोबार करो। कहण तों भाव यह है बहुतात विच 99% लोग अपनियां मुश्किलां लैके धर्म विच आउंदे ने, एक दिन आउणगे कम ना बणे रस्ता बदल लेंदे ने किसी होर थां ते चले जाने। तुसी सियाने सज्जन बैठे हो, जिहड़ी रोटी भोजन प्रशादा आपां छकदे ना आटे दा, पहलां खेतां विच बीज बीजिया जांदा है, फिर 6 महीने सबर किया जांदा है, उहनूं दवाइयां भी पाउणियां, पानी भी देना। 6 महीने दे इंतजार तों बाद किसी नूं जमीन विच्चों किलोआं विच बीजिया बीज क्विंटलां विच मिलदा है। वह भलिया कदे विश्वास करके वेख, इत्थे तू एक हफ्ते 6 दिन बाद ही तेरा मन टिकदा नहीं, तू किसे होर पासे तुर पैने। रब दा मार्ग विश्वास दा मार्ग है। एक दुनियावी रोटी खाण वास्ते अनाज मिट्टी चों कढ़ना है, उहदे लई भी 6 महीने सबर है, 6 महीने इंतजार करना पैंदा है। आपां रब ते विश्वास रख के वेखीए, फिर माफ करियो जे कुछ लैणा होवे उहदे वास्ते सेवा भी करनी पैंदी है। आपां 10 बजे उठ के अद्धे कल कलेश अपने गल पाए ने और साध संगत, फिर असी 10-11 बजे उठ के किसी साधु संत कोल जाके कहीए जी कृपा करो बाबा जी आह कुछ हो जाए, आह कुछ हो जाए, यह कोई तरीका नहीं है मंगण का। जिन्हें कुछ रब दे घरों लेने, उहनूं नींद त्यागनी पैंदी है, अमृत वेले उठना पैंदा है, कोई सेवा करनी पैंदी है। अमृत वेले उठ के अपने घर में जप के वेखो सतनाम श्री वाहिगुरु, 1 महीने बाद तुहानूं रिजल्ट आउणगे बैक। जे उठना ही 7-8 बजे है, उठदे सार बच्चों के रौले शुरू हो जाते हैं, घर में होर कल कलेस बड़ा है। पातशाह ने बाणी अंदर लिख के दिता है, हजूर कहिंदे ने रात कथूरी बंडी है सुत्या मिलैना पाओ जिना नैन निंदरा वले तिना मिलन कुआओ। जे रब दे मार्ग ते तुरने रब नू मिलने, तेरिया अखां नींद नाल भरिया होनिया चाहीदियां। ऐं लगे आ बंदा बड़ा अनिंदा है भाई, नींद त्यागनी पैंदी है, रज के नींद सौ के रब नहीं मिलता। रब कोलों कुछ लैना फिर अमृत वेले जगना पैंदा है। पंचम पातशाह श्री गुरु अर्जन देव महाराज अपने महल माता गंगा जी नूं कहिंदे ने, कहिंदे ने गुरु दे घर विचों सब कुछ मिलदा है, गुरु दे घर विच सब कुछ है, ਗੰਗਾ ਜੇ ਦੁਨਿਆਵੀ ਤੌਰ ਤੇ ਔਲਾਦ ਪੁੱਤਰ ਧੀਆਂ ਦਾ ਸੁੱਖ ਚਾਹੀਦਾ ਸਭ ਕੁਝ ਮਿਲ ਜਾਂਦਾ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਜਾਓ ਬਾਬਾ ਬੁੱਢਾ ਸਾਹਿਬ ਦੀ ਸੇਵਾ ਕਰੋ ਪ੍ਰਸ਼ਾਦਾ ਬਣਾ ਕੇ ਛਕਾਓ ਉਹਨਾਂ ਨੂੰ। ਕਹਿੰਦੇ ਮਹਾਰਾਜ ਸੱਤ ਵਚਨ ਸਵੇਰੇ ਘਰ ਦੀਆਂ ਗੋਲੀਆਂ ਨੌਕਰ ਜਿਹੜੇ ਨੌਕਰਾਣੀਆਂ ਰੱਖੀਆਂ ਹੋਈਆਂ ਨੇ ਨਾਲ ਇੱਕ ਗੋਲੀ ਨੂੰ ਲਾਇਆ ਚੰਦੋ ਨੂੰ ਨਾਲ ਲਾ ਕੇ ਪ੍ਰਸ਼ਾਦਾ ਬਣਾਉਣਾ ਸ਼ੁਰੂ ਕਰ ਦਿੱਤਾ। ਪੰਜ ਦਸ ਪ੍ਰਸ਼ਾਦੇ ਵਧੀਆ ਤਿਆਰ ਕੀਤੇ ਨਾਲ ਕਈ ਪ੍ਰਕਾਰ ਦੇ ਹੋਰ ਭੋਜਨ ਵਸਤੂ ਪਦਾਰਥ ਤਿਆਰ ਕਰਕੇ ਤਾਂ ਸਾਧ ਸੰਗਤ ਰੱਥ ਵਿੱਚ ਬਹਿ ਕੇ ਮਾਤਾ ਗੰਗਾ ਜੀ ਗਏ ਨੇ ਬਾਬਾ ਬੁੱਢਾ ਸਾਹਿਬ ਦੀ ਬੀੜ, ਉੱਥੋਂ 12-14 ਕਿਲੋਮੀਟਰ ਹੈ। ਬਾਬੇ ਦੀ ਬੀੜ ਪਹੁੰਚ ਗਏ, ਦਿਨ ਦਾ ਚੜ੍ਹਾਅ ਸ਼ਿਖਰ ਦੁਪਹਿਰ ਹੋਣ ਵਾਲੀ ਹੈ। ਜਦੋਂ ਬਾਬਾ ਬੁੱਢਾ ਸਾਹਿਬ ਨੇ ਵੇਖਿਆ ਗੁਰੂ ਕੇ ਮਹਿਲ ਆਏ ਨੇ, ਅਦਮ ਨਾਲ ਹੱਥ ਜੋੜ ਕੇ ਬਾਬੇ ਬੁੱਢੇ ਨੇ ਨਮਸਕਾਰ ਕੀਤੀ, ਮੂਹਰਿਓਂ ਮਾਤਾ ਗੰਗਾ ਜੀ ਨੇ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ ਜੀ ਅਸੀਂ ਤੁਹਾਡੇ ਕੋਲ ਆਏ ਸੀ ਪ੍ਰਸ਼ਾਦਾ ਛਕਾਉਣਾ। ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਤਾ ਜੀ ਭੁੱਖ ਨਹੀਂ ਹੈ ਪ੍ਰਸ਼ਾਦੇ ਦੀ। ਹੁਣ ਮਾਤਾ ਗੰਗਾ ਜੀ ਅੱਗੋਂ ਕੀ ਕਹਿਣ, ਕਹਿੰਦੇ ਜੀ ਥੋੜ੍ਹਾ ਛਕ ਲਓ। ਕਹਿਣ ਲੱਗੇ ਭੁੱਖ ਨਹੀਂ ਹੈ, ਤੇ ਨਾਲ ਬਾਬੇ ਬੁੱਢੇ ਨੇ ਬਚਨ ਕਿਹਾ ਮਾਤਾ ਜੀ ਭੁੱਖ ਤੋਂ ਬਗੈਰ ਖਾਧਾ ਹੋਇਆ ਭੋਜਨ ਦੁੱਖ ਪੈਦਾ ਕਰਦਾ ਹੈ, ਭੁੱਖ ਤੋਂ ਬਗੈਰ ਖਾਧਾ ਹੋਇਆ ਭੋਜਨ ਰੋਗ ਪੈਦਾ ਕਰਦਾ ਹੈ। ਇਹਨੂੰ ਤਾਂ ਹੁਣ ਵੈਦ ਡਾਕਟਰ ਵੀ ਕਹਿੰਦੇ ਨੇ ਭੁੱਖ ਲੱਗੀ ਤੇ ਪ੍ਰਸ਼ਾਦਾ ਛਕੋ ਤਾਂ ਤੁਹਾਡੇ ਸਰੀਰ ਵਾਸਤੇ ਬਹੁਤ ਲਾਭਦਾਇਕ ਹੈ, ਤੇ ਮਾਫ਼ ਕਰਿਓ ਜੇ ਜੀਭਾਂ ਦੇ ਸਵਾਦ ਕਰਕੇ ਖਾਣੇ ਫਿਰ ਤਾਂ ਬਿਮਾਰੀਆਂ ਹੀ ਆ। ਆਹ ਹੁਣ ਵਿਆਹਾਂ ਉੱਤੇ 10-10 ਸਟਾਲ ਲੱਗੇ ਹੁੰਦੇ ਨੇ, ਕਿਹੜਾ ਸਟਾਲ ਤੁਸੀਂ ਛੱਡਦੇ ਹੋ? ਗੋਲ ਗੱਪੇ ਖਾ ਕੇ ਨਾਲ ਆਈਸਕ੍ਰੀਮ ਵੀ ਖਾਂਦੇ ਨੇ ਲੋਕ, ਫਿਰ ਬਿਮਾਰ ਨਹੀਂ ਹੋਣਾ ਤੇ ਹੋਰ ਕੀ ਹੋਣਾ? 10-10 ਸਟਾਲਾਂ ਉੱਤੇ ਉਹ ਭੋਜਨ ਦੀ ਭੁੱਖ ਪੇਟ ਭਰਨ ਵਾਸਤੇ ਨਹੀਂ ਹੈ। ਤਾਂਹੀਓ ਉਹ ਚੀਜ਼ਾਂ ਸਾਧ ਸੰਗਤ ਕਦੇ ਵੇਖਿਓ, ਜਿੱਦਣ ਕੋਈ ਵਿਆਹ ਸ਼ਾਦੀ ਪਿੰਡ 'ਚ ਹੁੰਦਾ ਹੈ ਉੱਦਣ ਪਿੰਡ ਜਿਹੜਾ RMP ਡਾਕਟਰ ਬੈਠਾ ਨਾ ਉਹਨੂੰ ਸ਼ਾਮ ਨੂੰ ਮੌਜ ਲੱਗ ਜਾਂਦੀ, ਉਹਨੂੰ ਪਤਾ 10-15 ਗਾਹਕ ਆਉਣ ਵਾਲੇ ਹੀ ਆ। ਕਿਉਂ? ਜਿੰਨਾ ਕਿ ਇਹਨਾਂ ਨੇ ਦੱਬ ਕੇ ਪਕੌੜੇ ਖਾਧੇ ਸ਼ਾਮ ਨੂੰ ਕਈਆਂ ਦਾ BP ਵਧਣਾ, ਜਿੱਦਾਂ ਦਾ ਇਹਨਾਂ ਨੇ ਆਈਸਕ੍ਰੀਮ ਗੋਲ ਗੱਪੇ ਵਿੱਚੇ ਮਿਕਸ ਕਰਕੇ ਖਾਧੇ, ਇਹ ਆਉਣ ਵਾਲੇ ਨੇ ਸ਼ਾਮ ਤੱਕ। ਭੋਜਨ ਜਿਹੜਾ ਸਾਧ ਸੰਗਤ ਬਿਨਾਂ ਭੁੱਖ ਤੋਂ ਖਾਧਾ ਭੋਜਨ ਦੁੱਖ ਪੈਦਾ ਕਰਦਾ। ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਤਾ ਜੀ ਭੁੱਖ ਨਹੀਂ ਹੈ, ਜਵਾਬ ਦਿੱਤਾ। ਦੁਪਹਿਰ ਤੱਕ ਬੈਠੇ ਰਹੇ, ਬਾਬਾ ਬੁੱਢਾ ਸਾਹਿਬ ਨੇ ਨਹੀਂ ਛਕਿਆ, ਖਾਲੀ ਮੁੜ ਗਏ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਾਮਾਂ ਨੂੰ ਪੁੱਛਦੇ ਨੇ, ਕਹਿੰਦੇ ਗੰਗਾ ਜੀ ਗਏ ਸੀ ਪ੍ਰਸ਼ਾਦਾ ਲੈ ਕੇ ਬਾਬਾ ਜੀ ਨੇ? ਕਹਿੰਦੇ ਪ੍ਰਸ਼ਾਦਾ ਤਾਂ ਲੈ ਕੇ ਗਏ ਸੀ, ਉਹਨੇ ਛਕਿਆ ਨਹੀਂ। ਕੀ ਕਿਹਾ? ਕਹਿੰਦੇ ਬਾਬੇ ਬੁੱਢੇ ਨੇ ਜਵਾਬ ਦਿੱਤਾ ਭੁੱਖ ਨਹੀਂ ਹੈ ਮਾਤਾ ਜੀ, ਬਿਨਾਂ ਭੁੱਖ ਤੋਂ ਖਾਧਾ ਹੋਇਆ ਭੋਜਨ ਰੋਗ ਪੈਦਾ ਕਰਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਸ਼ੁਕਰ ਕਰੋ ਬਾਬੇ ਬੁੱਢੇ ਨੇ, ਹੋਰ ਨਹੀਂ ਕੁਝ ਕਿਹਾ। ਤੁਸੀਂ ਸੇਵਾ ਕਰਨ ਗਏ, ਤੁਹਾਡਾ ਤਰੀਕਾ ਗਲਤ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮਹਿਲ ਆਪਣੀ ਧਰਮ ਪਤਨੀ ਨੂੰ ਕਹਿ ਰਹੇ ਨੇ ਤੇਰਾ ਤਰੀਕਾ ਗਲਤ ਹੈ ਸੇਵਾ ਦਾ, ਸਾਨੂੰ ਸਿਖਾਉਣ ਵਾਸਤੇ ਕਿ ਭਾਈ ਜੇ ਕੁਝ ਗੁਰੂ ਦੇ ਘਰੋਂ ਲੈਣਾ ਫਿਰ ਸੇਵਾ ਕਰਨੀ ਸਿੱਖੋ। ਹੱਥ ਜੋੜ ਕੇ ਕਿਹਾ ਮਹਾਰਾਜ ਤਰੀਕਾ ਕਿਵੇਂ ਗਲਤ ਹੈ? ਕਹਿੰਦੇ ਸ਼ਿਖਰ ਦੁਪਹਿਰ ਪ੍ਰਸ਼ਾਦਾ ਲੈ ਕੇ ਕੌਣ ਜਾਂਦਾ? ਜੇ ਕੁਝ ਪ੍ਰਾਪਤ ਕਰਨਾ ਹੋਵੇ ਅੰਮ੍ਰਿਤ ਵੇਲੇ ਉੱਠਣਾ ਪੈਂਦਾ, ਔਰ ਕਿਸੇ ਕੋਲੋਂ ਪ੍ਰਸ਼ਾਦਾ ਨਹੀਂ ਬਣਵਾਈਦਾ, ਨੌਕਰਾਂ ਕੋਲੋਂ ਬਣਾ ਕੇ ਖਿਲਾਇਆ, ਉਹਦਾ ਕੀ ਫਾਇਦਾ? ਜੇ ਤੁਸੀਂ ਕੁਝ ਲੈਣਾ ਆਪਣੇ ਹੱਥੀਂ ਸੇਵਾ ਕਰੋ, ਜੇ ਤੁਸੀਂ ਕੁਝ ਲੈਣਾ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਹੱਥੀਂ ਸੇਵਾ ਕਰੋ ਫਿਰ ਤੁਹਾਨੂੰ ਜ਼ਰੂਰ ਮਿਲੇਗਾ। ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਤੁਹਾਨੂੰ ਮੰਗਣਾ ਨਹੀਂ ਪਏਗਾ, ਪਹਿਲੇ ਸਭ ਕੁਝ ਮਿਲ ਜਾਏਗਾ। ਮਹਾਰਾਜ ਸੱਤ ਵਚਨ ਹੁਕਮ ਕਰੋ, ਫਿਰ ਪਾਤਸ਼ਾਹ ਨੇ ਕਿਹਾ ਪਹਿਲੇ ਪਹਿਰ ਉੱਠਣਾ। ਪਹਿਲਾ ਪਹਿਰ ਪਤਾ ਕਿਹੜਾ? ਪਹਿਲਾ ਪਹਿਰ ਸਾਧ ਸੰਗਤ ਅੰਮ੍ਰਿਤ ਵੇਲੇ 3 ਵਜੇ ਸ਼ੁਰੂ ਹੋ ਜਾਂਦਾ, ਪਿਛਲ ਰਾਤ 12 ਤੋਂ 3, 3 ਤੋਂ 6 ਪਹਿਲਾ ਪਹਿਰ। ਪਹਿਲੇ ਪਹਿਰ ਉੱਠਣਾ ਕਿਸੀ ਇਸ਼ਨਾਨ ਕਰਕੇ ਆਪਣੇ ਹੱਥੀਂ ਥੋੜੇ ਜਿਹੇ ਦਾਣੇ ਚੱਕੀ ਵਿੱਚ, ਉਦੋਂ ਮਾਈਆਂ ਹੱਥ ਨਾਲ ਚੱਕੀ ਪੀਸਦੀਆਂ ਸਨ, ਇਹ ਤੁਸੀਂ ਕਈਆਂ ਨੇ ਵੇਖਿਆ ਘਰਾਂ 'ਚ, ਹੱਥ ਨਾਲ ਚੱਕੀ ਪੀਸ ਕੇ ਥੋੜੇ ਜਿਹੇ 5 ਪ੍ਰਸ਼ਾਦਿਆਂ ਦਾ ਆਟਾ ਪੀਸਣਾ, ਆਪਣੇ ਹੱਥੀਂ ਥੋੜੇ ਜਿਹੇ ਕਣਕ ਦੇ ਦਾਣੇ, ਥੋੜੇ ਜਿਹੇ ਵਿੱਚ ਚਨੇ ਭਾਵ ਛੋਲਿਆਂ ਦੇ ਦਾਣੇ, ਮਿੱਸਾ ਪ੍ਰਸ਼ਾਦਾ ਬਣਾਉਣਾ। 5 ਪ੍ਰਸ਼ਾਦੇ ਬਣ ਜਾਣ, ਆਪਣੇ ਹੱਥੀਂ ਦਹੀਂ ਰਿੜਕ ਕੇ ਲੱਸੀ ਬਣਾਉਣੀ ਹੈ, ਜਾਣ ਲੱਗਿਆਂ ਉਹ ਮਿੱਸੇ ਪ੍ਰਸ਼ਾਦੇ ਦੇ ਨਾਲ ਦੋ ਕੁ ਗੰਢੇ ਰੱਖ ਲਿਓ ਅਤੇ ਨੰਗੇ ਪੈਰੀਂ ਤੁਰ ਕੇ ਜਾਇਓ, ਰੱਥ ਨਾ ਲੈ ਕੇ ਜਾਇਓ, ਤੁਰ ਕੇ ਜਾਣਾ। ਮਾਤਾ ਗੰਗਾ ਅੰਮ੍ਰਿਤ ਵੇਲੇ ਉੱਠੇ, ਕਿਸੀ ਇਸ਼ਨਾਨ ਕੀਤਾ, ਥੋੜ੍ਹੇ ਜਿਹੇ ਚਨੇ ਛੋਲਿਆਂ ਦੇ ਦਾਣੇ, ਕਣਕ ਦੇ ਦਾਣੇ ਆਪਣੇ ਹੱਥੀਂ ਚੱਕੀ ਫੇਰ ਕੇ ਪੀਸੇ, ਉਸ ਆਟੇ ਦੇ ਪ੍ਰਸ਼ਾਦੇ ਬਣਾਏ ਮਿੱਸੇ, ਫਿਰ ਦਹੀਂ ਰਿੜਕ ਕੇ ਲੱਸੀ ਦਾ ਇੱਕ ਛੋਟਾ ਜਿਹਾ ਗੜਵਾ ਭਰ ਲਿਆ, ਮਿੱਸੇ ਪ੍ਰਸ਼ਾਦਿਆਂ 'ਚ ਦੋ ਗੰਢੇ ਰੱਖ ਲਏ, ਪੈਰਾਂ ਵਿੱਚ ਜੋੜਾ ਨਹੀਂ ਪਾਇਆ, ਨੰਗੇ ਪੈਰੀਂ ਚੱਲ ਪਏ 12 ਮੀਲ ਪਿੰਡਾਂ ਤੈਅ ਕਰਕੇ। ਸਵੇਰੇ ਦਿਨ ਚੜ੍ਹਦਿਆਂ ਪਹਿਲਾ ਪੈਰ ਮੁੱਕਦਿਆਂ 6:30-7 ਵੱਜਦਿਆਂ ਪਹੁੰਚ ਗਏ ਬਾਬੇ ਦੀ ਪੀੜ। ਜੇ ਕੁਝ ਲੈਣਾ ਫਿਰ ਇੰਨਾ ਸੇਵਾ ਕਰਨੀ ਪੈਂਦੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਕਿ ਔਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਿਆ ਹੈ, ਉਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਏਦਾਂ ਸੇਵਾ ਕਰਨੀ। ਕੀ ਕਰਨਾ? ਕਹਿੰਦੇ ਅੰਮ੍ਰਿਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਤਬ ਮੁਖ ਤੇ ਰਰਿਓ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਓ, ਗੁਰੂ ਗੁਰੂ ਜਪਦਿਆਂ ਸਤਨਾਮ ਵਾਹਿਗੁਰੂ ਕਹਿੰਦਿਆਂ ਇਸ਼ਨਾਨ ਕਰਕੇ ਸਤਨਾਮ ਵਾਹਿਗੁਰੂ ਜਪਦਿਆਂ ਪ੍ਰਸ਼ਾਦਾ ਬਣਾਉਣਾ। ਪਹਿਲਾਂ ਇਸ਼ਨਾਨ ਕਰਕੇ ਰਸੋਈ ਘਰ 'ਚ ਵੜਨਾ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਭੈਣੋ, ਘੱਟੋ ਘੱਟ ਇਸ਼ਨਾਨ ਨਹੀਂ ਤਾਂ 5 ਇਸ਼ਨਾਨਾਂ ਕਰਕੇ ਰਸੋਈ ਵਿੱਚ ਵੜਿਆ ਕਰੋ। ਸਭ ਤੋਂ ਪਵਿੱਤਰ ਜਗ੍ਹਾ ਤੁਹਾਡੇ ਘਰ 'ਚ ਪਤਾ ਕਿਹੜੀ ਹੈ? ਰਸੋਈ, ਜਿੱਥੇ ਪ੍ਰਸ਼ਾਦਾ ਬਣਦਾ ਹੈ, ਉਹਨੂੰ ਪਾਕਸ਼ਾਲ ਕਹਿੰਦੇ ਗੁਰਮਤਿ ਦੇ ਅੰਦਰ। ਸਭ ਤੋਂ ਪਵਿੱਤਰ ਜਗ੍ਹਾ ਹੈ ਰਸੋਈ। ਉਸ ਰਸੋਈ ਵਿੱਚ ਹੱਥ ਮੂੰਹ ਧੋ ਕੇ ਇਸ਼ਨਾਨ ਕਰਕੇ ਜਾਈਦਾ। ਜਦੋਂ ਸਵੇਰੇ ਗੈਸ ਚੁੱਲ੍ਹਾ ਬਾਲੋ, ਉਦੋਂ ਇੱਕ ਵਾਰ ਜ਼ਰੂਰ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਡੇ ਘਰ ਵਿੱਚ ਖੁਸ਼ੀ ਦੇ, ਸੁੱਖ ਦੇ, ਪ੍ਰਸ਼ਾਦਿਆਂ ਦੇ ਚੁੱਲ੍ਹੇ ਬਲਦੇ ਰਹਿਣ। ਰੱਬ ਦਾ ਨਾਮ ਪਹਿਲਾਂ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਗੰਗਾ ਨੇ ਅੰਮ੍ਰਿਤ ਵੇਲੇ ਉੱਠ ਕੇ ਜੋ ਪਾਤਸ਼ਾਹ ਨੇ ਕਿਹਾ, ਅਰਧ ਚਣਕ ਗੋ ਧੂਮ ਮਿਲਾਬੋ, ਆਪੇ ਪੀਸੋ ਲਿਓ ਪਕਾਏ, ਮੋਟ ਰੋਟ ਕਾ ਲਵਣ ਮੇਜੀ ਤੈ ਉੱਪਰ ਬਹੁ ਕ੍ਰਿਤ ਕੋ ਪਾਏ। ਦੱਦ ਮਥੀ ਹੈ ਦਹੀਂ ਰਿੜਕੋ, ਥੋੜਾ ਜਲ ਪਾਵੋ ਸੰਘਣੀ ਸ਼ਾਸ ਤਨਕ ਤੁਰ ਛਾਏ, ਪਾਇਨ ਨਗਨ, ਪੈਰਾਂ 'ਚ ਜੋੜਾ ਨਹੀਂ ਪਾਉਣਾ, ਉਹ ਪਾਇਨ ਅਸਲ ਹੈ, ਇਹਨੂੰ ਮਨਮਤ ਨਾ ਸਮਝਿਓ ਕੋਈ, ਇਹ ਸ਼ਰਧਾ ਬਣਾਉਣ ਲਈ ਹੈ। ਪਾਇਨ ਨਗਨੋ ਪਾਇਨ ਅਸਲ ਹੈ, ਨਿਜ ਸਿਰ ਧਰ ਗਮਣੋ ਤਿਸ ਪਾਸ, ਤਜ ਗਿਣਤੀ ਬਿਣਤੀ ਬਹੁ ਭਣੀਐ, ਹੋਏ ਕਿਰਪਾਲ ਤਬ ਕਾਰਜ ਰਾਸ। ਮਾਂ ਗੰਗਾ ਉਸੇ ਤਰ੍ਹਾਂ ਗਏ। ਫਿਰ ਦਿਨ ਚੜ੍ਹਦਿਆਂ 6-7 ਵੱਜਦਿਆਂ ਪਹੁੰਚ ਗਏ ਬਾਬੇ ਦੀ ਵੀੜ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੱਥ ਗੋਡ ਜੋੜ ਕੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਮਾਤਾ ਜੀ ਨੇ ਪ੍ਰਸ਼ਾਦਾ ਲੈ ਕੇ ਆਏ, ਇੱਕਦਮ ਹੱਥ ਧੋ ਲਏ ਤੇ ਅੱਗੋਂ ਹੱਥ ਜੋੜ ਕੇ ਕਹਿੰਦੇ, ਭੁੱਖ ਬਹੁਤ ਲੱਗੀ ਸੀ, ਛਾਬਾ ਸਿਰ ਤੋਂ ਲਾਇਆ, ਪੌਣੇ ਦੀ ਗੰਢ ਖੋਲੀ ਜਿਹਦੇ ਵਿੱਚ ਪ੍ਰਸ਼ਾਦੇ ਸੀ। ਜਦੋਂ ਬਾਬੇ ਬੁੱਢੇ ਨੇ ਤਲੀ ਤੇ ਪ੍ਰਸ਼ਾਦਾ ਰੱਖਿਆ, ਸਾਹਮਣੇ ਵੇਖਿਆ ਛਾਬੇ ਵਿੱਚ ਦੋ ਗੰਢੇ ਪਏ ਨੇ, ਕੱਚਾ ਪਿਆਜ਼, ਕੱਚਾ ਗੰਢਾ। ਬਾਬੇ ਬੁੱਢੇ ਨੇ ਆਪਣੇ ਹੱਥ ਨਾਲ ਭੰਦਿਆਂ ਸਾਰ ਇੱਕ ਗੱਲ ਕਹੀ, ਨਾਲੇ ਬੁਰਕੀ ਤੋੜ ਕੇ ਮੂੰਹ ਵਿੱਚ ਪਾ ਲਈ ਤੇ ਨਾਲੇ ਬਾਬੇ ਬੁੱਢੇ ਨੇ ਕਿਹਾ, ਮਾਂ ਗੰਗਾ, ਤੇਰੀ ਕੁੱਖ ਤੋਂ ਇੱਦਾਂ ਦਾ ਮਹਾਬਲੀ ਯੋਧਾ ਜਨਮ ਲਏਗਾ ਜਿਹੜਾ ਜਰਵਾਣਿਆਂ ਤੁਰਕਾਂ ਦੀ ਜੜ ਪੁੱਟ ਕੇ ਰੱਖ ਦੇਗਾ। ਮੰਗਣਾ ਨਹੀਂ ਪਿਆ ਕਿ ਮੈਨੂੰ ਜੀ ਚਾਹੀਦਾ। ਅੰਮ੍ਰਿਤ ਵੇਲੇ ਸੇਵਾ ਕਰੋ। ਕਿਹੜੀ ਦਾਤ ਹੈ ਜਿਹੜੀ ਸੇਵਾ 'ਚੋਂ ਨਹੀਂ ਮਿਲਦੀ? ਕੋਈ ਕਰਕੇ ਵੇਖੇ। ਇੱਥੇ ਐਂ ਥੋੜ੍ਹੀ ਵੀ 12 ਵਜੇ ਆ ਕੇ ਕਹੋ ਜੀ ਸਾਨੂੰ ਆਹ ਕੁਝ ਮਿਲ ਜਾਏ, ਆਹ ਕੁਝ ਮਿਲ ਜਾਏ। ਅੰਮ੍ਰਿਤ ਵੇਲੇ ਜਾਗਣਾ ਪੈਂਦਾ ਭਾਈ, ਸਵੇਰੇ ਉੱਠਣਾ ਪੈਂਦਾ। ਆਹ 2 ਰੁਪਏ ਕਿਲੋ ਵਾਲੇ ਦਾਣੇ ਲੈਣ ਲਈ ਭਾਵੇਂ ਤੁਸੀਂ 2.5 ਘੰਟੇ ਲਾਈਨ 'ਚ ਖੜ੍ਹੇ ਰਹੋ, ਪਰ ਜਦੋਂ ਕਿਤੇ ਡੇਰੇ ਆਉਣੇ ਨਾ, ਉਦੋਂ ਫਿਰ ਕਾਹਲੇ ਪੈਂਦੇ ਵੀ ਛੇਤੀ ਬਾਬੇ ਮਿਲ ਪੈਣ, ਜਾਂਦੇ ਕੰਮ ਹੋ ਜਾਏ ਸਾਡਾ। ਉਦੋਂ ਘਰੋਂ ਮਿੱਥ ਕੇ ਆਇਆ ਕਰੋ ਵੀ 1 ਘੰਟਾ ਬਹਿਣਾ ਪਹਿਲਾਂ, ਗੁਰੂ ਗੁਰੂ ਜਪਣਾ, ਮਨ ਦੀ ਅਵਸਥਾ ਬਣੇ, ਫਿਰ ਕਦੇ ਸੇਵਾ ਕਰਕੇ ਮੰਗ ਕੇ ਵੇਖਿਓ ਕੁਝ। ਇਹ ਨਹੀਂ ਵੀ ਆਉਂਦਿਆਂ ਹੀ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਦਿਆਂ ਕਿਹਾ, ਉਸੇ ਵਕਤ ਬਾਬਾ ਬੁੱਢਾ ਸਾਹਿਬ ਬੋਲੇ, ਕਹਿੰਦੇ, ਜਥਾ ਸੋ ਕੰਦਕ ਮੈਂ ਅਬ ਫੋਰੇ, ਕੰਦਕ ਗੱਠਾ, ਜਥਾ ਸੋ ਕੰਦਕ ਮੈਂ ਅਬ ਫੋਰੇ, ਤਿਮ ਮੁਗਲਨ ਕੇ ਫੋਰੈ ਸੀਸ ਮੀਰੀ ਅਰ ਪੀਰੀ ਜੁਗ ਧਾਰੈ ਤਿੰਨ ਸੋ ਹਰ ਗੋਬਿੰਦ ਜਗਦੀਸ਼। ਕਹਿੰਦੇ ਮੀਰੀ ਅਰ ਪੀਰੀ ਜੁਗ ਧਾਰੈ ਨਾਮ ਸੋ ਹਰ ਗੋਬਿੰਦ ਜਗਦੀਸ਼, ਤੇਰੇ ਘਰ ਮਹਾਂਬਲੀ ਯੋਧਾ ਆਉਣੇ, ਦੋ ਕਿਰਪਾਨਾਂ ਮੀਰੀ ਪੀਰੀ ਦੀਆਂ ਪਾਏਗਾ, ਜਰਵਾਣਿਆਂ ਦੀ ਜੜ ਪੁੱਟ ਦੇਗਾ, ਕਿਲਿਆਂ ਵਿੱਚ ਕੈਦ ਪਏ ਰਾਜਿਆਂ ਨੂੰ ਮੁਕਤ ਕਰਾ ਦੇਗਾ, ਮੀਰੀ ਤੇ ਪੀਰੀ ਵਾਲਾ ਹੋਏਗਾ। ਕਹਿਣ ਤੋਂ ਭਾਵ ਸੇਵਾ ਕਰਨ ਦਾ ਤਰੀਕਾ, ਕਿਹੜੀ ਚੀਜ਼ ਹੈ ਜਿਹੜੀ ਸੇਵਾ 'ਚੋਂ ਨਹੀਂ ਮਿਲਦੀ, ਪਰ ਵਿਸ਼ਵਾਸ ਹੋਵੇ, ਭਰੋਸਾ ਹੋਵੇ। ਜੇ ਬਾਬੇ ਨਾਨਕ ਨੇ ਕਿਹਾ ਮਰਦਾਨਿਆ ਇੱਥੇ ਖਲੋ, ਮੈਂ ਹੁਣੇ ਹੀ ਇਸ਼ਨਾਨ ਕਰਕੇ ਆਉਂਦੇ, ਤਿੰਨ ਦਿਨ ਭਾਈ ਮਰਦਾਨਾ ਕੱਪੜੇ ਲੈ ਕੇ ਨਦੀ ਦੇ ਕੰਢੇ ਬੈਠੇ ਰਹੇ, ਵਿਸ਼ਵਾਸ ਹੈ ਮੇਰਾ ਗੁਰੂ ਆਏਗਾ ਜ਼ਰੂਰ, ਉਹ ਨਹੀਂ ਡੁੱਬ ਸਕਦਾ, ਇਹ ਪੂਰੇ ਵਿਸ਼ਵਾਸ ਨਾਲ ਤੁਰੋਂਗੇ ਜਦ। ਔਰ ਸਾਧ ਸੰਗਤ ਵਿਸ਼ਵਾਸ ਕਾਹਦੇ ਨਾਲ ਆਉਂਦਾ, ਜਦੋਂ ਰੋਜ਼ ਜਪੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਰੱਬ ਦਾ ਨਾਮ ਜਪਦਾ ਉਹਨੂੰ ਵਿਸ਼ਵਾਸ ਵੀ ਆਉਂਦਾ। ਅੱਜ ਤੁਸੀਂ ਉਹਨਾਂ ਦੀ ਯਾਦ 'ਚ ਬੈਠੇ ਹੋ ਜਿਨ੍ਹੀ ਰੱਬ ਨੂੰ ਪੂਰੇ ਵਿਸ਼ਵਾਸ ਨਾਲ ਪਾਇਆ, ਉਹ ਫਿਰ ਦੁਨੀਆਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਆਪਣੇ ਰੱਬ 'ਤੇ ਪੂਰਾ ਵਿਸ਼ਵਾਸ ਭਰੋਸਾ। ਔਰ ਜਿੱਦਣ ਰੱਬ ਉਹਨਾਂ ਨੂੰ ਪ੍ਰਵਾਨ ਕਰ ਲੈਂਦਾ, ਚੁਣ ਲੈਂਦਾ, ਫਿਰ ਰੱਬ ਉਹਨਾਂ ਨੂੰ ਪਾਵਰ ਦਿੰਦਾ ਕਿ ਜਾਓ ਭਾਈ ਹੁਣ ਦੂਜਿਆਂ ਦਾ ਭਲਾ ਤੁਸੀਂ ਕਰੋ। ਮੈਂ ਕਈ ਵਾਰ ਇਹ ਲਾਈਵ ਟੈਲੀਵਿਜ਼ਨ ਤੋਂ ਵੀ ਬੇਨਤੀ ਕਹੀ, ਟੀਚਰ ਜਦੋਂ ਸਟੂਡੈਂਟ ਨੂੰ ਚੁਣ ਲੈਂਦਾ ਨਾ ਕਲਾਸ 'ਚੋਂ, ਬਈ ਤੂੰ ਮੋਨੀਟਰ ਹੈ, ਉਹਨੂੰ ਮੋਹਰੇ ਵੀ ਬਿਠਾਉਂਦਾ ਅਤੇ ਮੋਨੀਟਰ ਨੂੰ ਕਹਿੰਦਾ ਦੂਜਿਆਂ ਦੀਆਂ ਕਾਪੀਆਂ ਚੈੱਕ ਕਰ, ਮੋਨੀਟਰ ਨੂੰ ਕਹਿੰਦਾ ਦੂਜੇ ਸਟੂਡੈਂਟਾਂ ਤੋਂ ਤੂੰ ਸੁਣ ਕਾਕਾ, ਹਾਲਾਂਕਿ ਹੈ ਉਹ ਵਿਦਿਆਰਥੀ, ਪਰ ਟੀਚਰ ਉਹਨੂੰ ਆਪਣੀ ਪਾਵਰ ਦੇ ਕੇ ਕਹਿੰਦਾ ਦੂਜਿਆਂ ਕੋਲੋਂ ਸੁਣ, ਉਹ ਮੋਨੀਟਰ ਬਣ ਗਿਆ। ਜਿਹੜਾ ਮੋਨੀਟਰ ਬਣ ਕੇ ਸਹੀ ਸਹੀ ਟੀਚਰ ਦੀ ਅਕਲ ਲੈਣ ਲੱਗ ਜਾਏ, ਇੱਕ ਦਿਨ ਵਕਤ ਆਉਂਦਾ ਉਹ ਮੋਨੀਟਰ ਵੀ ਡਿਗਰੀਆਂ ਕਰਕੇ ਉਸੇ ਸਕੂਲ ਵਿੱਚ ਪੜ੍ਹਾਉਣ ਆ ਜਾਂਦਾ। ਮੈਂ ਇੱਦਾਂ ਦੇ ਵੀ ਵਿਦਿਆਰਥੀ ਵੇਖੇ ਜਿਹੜੇ ਆਪਣੇ ਸਕੂਲ 'ਚੋਂ ਪੜ੍ਹ ਕੇ ਉਸੇ ਸਕੂਲ 'ਚ ਟੀਚਰ ਲੱਗੇ, ਜਿਨ੍ਹਾਂ ਟੀਚਰਾਂ ਕੋਲੋਂ ਪੜ੍ਹੇ ਉਹਨਾਂ ਟੀਚਰਾਂ ਦੇ ਨਾਲ ਬਰਾਬਰ ਕੁਰਸੀ 'ਤੇ ਬਹਿ ਕੇ ਪੜ੍ਹਾਉਣ ਲੱਗ ਪਏ ਪੰਜਾਂ ਛਿਆਂ ਸਾਲਾਂ ਬਾਅਦ। ਕਿਉਂ ਭਾਈ, ਉਹਨੀ ਟੀਚਰ ਦਾ ਪੜ੍ਹਾਇਆ ਸਹੀ ਸਹੀ ਪੜ੍ਹਿਆ। ਇੱਦਾਂ ਜਿਹੜਾ ਗੁਰੂ ਦਾ ਦਿੱਤਾ ਸਬਕ ਸਹੀ ਸਹੀ ਪੜ੍ਹ ਲੈ, ਇੱਕ ਦਿਨ ਵਕਤ ਆਉਂਦਾ ਗੁਰੂ ਅਤੇ ਰੱਬ ਉਹਨੂੰ ਚੁਣ ਲੈਂਦੇ ਨੇ, ਫਿਰ ਉਹ ਧਰਤੀ ਦੇ ਲੋਕਾਂ ਦੀ ਜ਼ਿੰਮੇਵਾਰੀ ਦਿੰਦੇ, ਜਾ ਭਾਈ ਹੁਣ ਲੋਕਾਂ ਦਾ ਭਲਾ ਤੂੰ ਕਰ, ਤੇਰੇ ਰਾਹੀਂ ਹੋਣਾ। ਕਿਉਂ, ਉਹਦੇ ਕੋਲ ਪਾਵਰ ਆ ਗਈ, ਉਹ ਚੁਣਿਆ ਗਿਆ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾ ਮਾਨ, ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦੀ ਸੁਰਤ ਦਾ ਧਿਆਨ ਚੁਣਿਆ ਹੋਇਆਂ ਦਾ ਇੱਕ ਰੱਬ ਦੇ ਨਾਮ 'ਤੇ ਟਿਕ ਗਿਆ, ਉਹਨਾਂ ਦੀ ਪਾਵਰ ਵੱਧ ਗਈ। ਜਦੋਂ ਮੈਂ ਆਇਆ ਮਾਸਟਰ ਜੀ ਤੁਹਾਨੂੰ ਸੁਣਾ ਰਹੇ ਸੀ ਰਾਜੇ ਜਨਕ ਦੀ ਕਥਾ, ਉਹ ਛੋਟੀ ਜਿਹੀ ਕਥਾ ਕਹਿ ਕੇ ਮੈਂ ਸਮਾਪਤੀ ਕਰਨੀ ਹੈ। ਜਪਣ ਵਾਲਿਆਂ ਦੀ ਕਿੰਨੀ ਪਾਵਰ ਹੈ, ਨਾਮ ਦੀ ਕਿੰਨੀ ਪਾਵਰ ਹੈ, ਇਹ ਐਵੇਂ ਨਹੀਂ ਆਪਾਂ ਸਤਨਾਮ ਵਾਹਿਗੁਰੂ ਕਹਿੰਦੇ, ਜਿਨ੍ਹਾਂ ਦੀ ਯਾਦ 'ਚ ਬੈਠੇ ਹੋ ਉਹ ਭਗਤੀ ਕਰਕੇ ਬੈਠੇ, ਉੱਦਾਂ ਨਹੀਂ ਬੈਠੇ। ਊਂ ਤਾਂ ਮੈਂ ਕਈ ਵਾਰ ਇਹ ਕਥਾ ਵਿੱਚ ਕਹਿੰਦਾ ਹੁੰਦਾ, ਇੱਥੇ 500-500 ਕਿੱਲੇ ਦੇ ਮਾਲਕ ਧਰਤੀ ਤੋਂ ਹੋ ਕੇ ਚਲੇ ਗਏ, ਕਿਸੇ ਦੀਆਂ ਕੋਈ ਯਾਦਾਂ ਨਹੀਂ ਮਨਾਉਂਦਾ। 500-500 ਕਿੱਲਿਆਂ ਦੇ ਮਾਲਕ ਰਹੇ ਨੇ ਬੰਦੇ ਜ਼ਿਲ੍ਹੇਦਾਰ, ਕੋਈ ਕਿਸੇ ਦੀ ਯਾਦ ਨਹੀਂ ਮਨਾਉਂਦਾ। ਇੱਥੇ 500 ਤੋਂ ਵੱਧ ਕਿੱਲਾ ਜ਼ਮੀਨ ਉਹਨਾਂ ਦੇ ਬਾਗ ਲੱਗੇ ਸੀ, ਜ਼ਿਲ੍ਹੇਦਾਰ ਕਹਿੰਦੇ ਸੀ, ਨਵਾਂ ਸ਼ਹਿਰ ਰਾਹੋਂ ਦੇ ਨਾਲ ਹੀ। ਹੁਣ ਚੌਥੀ ਪੀੜ੍ਹੀ ਹੈ, ਸਾਰੇ ਲੋਕ ਕੈਨੇਡਾ ਅਤੇ ਅਮੈਰੀਕਾ ਵਿੱਚ ਸੈੱਟ ਹੋ ਗਏ। ਜਿਹੜੇ ਬੰਦੇ ਨੇ ਪਾਕਿਸਤਾਨ ਤੋਂ ਆ ਕੇ 500 ਕਿੱਲੇ ਦਾ ਜ਼ਿਲ੍ਹੇਦਾਰ ਰਖਵਾਉਂਦਾ ਰਿਹਾ, ਇੱਕ ਵੀ ਉਹਦੀ ਵਰਸੀ ਨਹੀਂ ਮਨਾਉਂਦੇ ਬਾਹਰੋਂ ਆ ਕੇ, ਇੱਕ ਵੀ ਉਹਦੀ ਯਾਦ ਨਹੀਂ ਮਨਾ ਰਹੇ। ਤੀਜੀ ਚੌਥੀ ਪੀੜ੍ਹੀ ਹੈ, ਭੁੱਲ ਹੀ ਗਏ ਉਹਦੇ ਪੜਪੋਤੇ, ਵੀ ਸਾਡਾ ਦਾਦਾ ਜਦੋਂ ਪੜਦਾਦਾ ਸਾਡਾ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ, ਸਾਨੂੰ ਇੰਨੇ ਮੁਰੱਬੇ ਜ਼ਮੀਨ ਸੀ, 500 ਕਿੱਲਿਆਂ ਦਾ ਮਾਲਕ ਸੀ, ਬਾਗ ਦਾ ਮਾਲਕ ਸੀ, ਕੋਈ ਪੜਪੋਤੇ ਉਹਨਾਂ ਦੀ ਬਰਸੀ ਮਨਾਉਂਦੇ, ਯਾਦ ਮਨਾਉਂਦੇ ਕੋਈ? ਭਾਈ, ਜਪਣ ਵਾਲਿਆਂ ਦੀਆਂ ਯਾਦਾਂ ਰਹਿ ਜਾਂਦੀਆਂ, ਪਤਾ ਕਿਉਂ? ਕਿਉਂਕਿ ਨਾਮ ਇੰਨੀ ਵੱਡੀ ਪਾਵਰ ਹੈ, ਉਹ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਉਹ ਸਾਹਿਬ ਮੇਰਾ ਨੀਤ ਨਵਾਂ ਕਦੇ ਪੁਰਾਣਾ ਨਹੀਂ, ਸਦਾ ਸਦਾ ਦਾ ਤਾਰ। ਰਾਜੇ ਜਨਕ ਦੀ ਵਡਿਆਈ ਹੋਈ, ਜਿੱਦਣ ਰਾਜਾ ਜਨਕ ਧਰਤੀ ਤੋਂ ਗਿਆ ਨਾ ਉਮਰ ਪੂਰੀ ਕਰਕੇ, ਉਦਣ ਬਹੁਤ ਜੈ ਜੈਕਾਰ ਹੋਈ, ਦਰਗਾਹ ਤੱਕ ਉਹਨੂੰ ਦੇਵਤੇ ਧਰਤੀ ਤੋਂ ਲੈਣ ਆਏ, ਉਹਦੀ ਰੂਹ ਨੂੰ ਦਰਗਾਹ ਤੱਕ ਜੈ ਜੈਕਾਰ ਹੋਈ, ਦੇਵ ਲੋਕ ਨੂੰ ਗਿਆ, ਦੇਵਤੇ ਲੈਣ ਆਏ ਇਸ ਧਰਤੀ ਤੋਂ। ਕਿਉਂ? ਕੋਈ ਬਹੁਤ ਵੱਡਾ ਰਾਜਾ ਭਗਤੀ ਵਾਲਾ ਜਾ ਰਿਹਾ ਧਰਤੀ, ਰੱਬ ਦੀ ਕਮਾਈ ਕਰਕੇ ਕੋਈ ਚੱਲੇ। ਕਹਿੰਦੇ ਜਦੋਂ ਰੱਬ ਦੀ ਦਰਗਾਹ ਵਿੱਚ ਗਿਆ, ਉਸੇ ਦਿਨ ਧਰਤੀ ਤੋਂ ਹਜ਼ਾਰਾਂ ਲੋਕ ਹੋਰ ਮਰੇ ਸਨ, ਕਿਉਂਕਿ ਪੂਰੀ ਦੁਨੀਆ ਵਿੱਚ ਮੌਤਾਂ ਹੁੰਦੀਆਂ ਨੇ। ਹਜ਼ਾਰਾਂ ਰੂਹਾਂ ਰੱਬ ਦੀ ਦਰਗਾਹ 'ਚ ਹੋਰ ਗਈਆਂ, ਉਹ ਵਿਰਲਾਪ ਕਰ ਰਹੀਆਂ ਨੇ ਨਰਕਾਂ ਵਿੱਚ, ਉਹਨਾਂ ਨੂੰ ਸੁੱਟਿਆ ਜਾ ਰਿਹਾ, ਉਹਨਾਂ ਤੋਂ ਲੇਖਾ ਮੰਗਿਆ ਜਾ ਰਿਹਾ। ਅਤੇ ਕਹਿੰਦੇ ਜਦੋਂ ਉਹ ਰੂਹਾਂ ਦਾ ਰੋਣਾ ਸੁਣਿਆ ਨਾ, ਰਾਜਾ ਜਨਕ ਪੁੱਛਦਾ ਧਰਮਰਾਜ ਨੂੰ, ਇਹ ਕਿਉਂ ਰੋ ਰਹੇ ਨੇ ਬੰਦੇ? ਉਹ ਕਹਿੰਦੇ ਜੀ ਇਹ ਵੀ ਧਰਤੀ ਤੋਂ ਰੂਹਾਂ ਆਈਆਂ, ਮਰ ਕੇ ਆਏ ਨੇ, ਅੱਜ ਰੋ ਕਿਉਂ ਰਹੇ ਨੇ? ਕਹਿੰਦੇ ਜੀ ਇਹਨੇ ਨਾਮ ਨਹੀਂ ਜਪਿਆ, ਕੋਈ ਸੇਵਾ ਨਹੀਂ ਕੀਤੀ, ਪਾਪ ਕਰਕੇ ਆਏ ਨੇ, ਹੁਣ ਲੇਖਾ ਮੰਗਣਾ, ਹੁਣ ਨਰਕਾਂ ਵਿੱਚ ਪੈਣਾ, ਤਾਂ ਰੋ ਰਹੇ ਨੇ। ਰਾਜੇ ਜਨਕ ਨੇ ਕਿਹਾ ਧਰਮਰਾਜ ਵਿਚਾਰੇ ਬਿਰਲਾਪ ਕਰ ਰਹੇ ਨੇ, ਛੱਡ ਦੇ ਵਿਚਾਰਿਆਂ ਨੂੰ, ਮੁਕਤ ਕਰ ਦੇ। ਕਹਿੰਦੇ ਧਰਮਰਾਜ ਨੇ ਹੱਥ ਜੋੜ ਕੇ ਕਿਹਾ ਮੈਂ ਥੋੜ੍ਹੀ ਛੱਡ ਸਕਦਾ ਜੀ। ਕਹਿੰਦੇ ਕਿਉਂ ਨਹੀਂ ਛੱਡ ਸਕਦਾ? ਕਹਿੰਦੇ ਜੀ ਇਹ ਤਾਂ ਉਹ ਛੁੱਟਦਾ ਜਿਹਨੇ ਨਾਮ ਜਪਿਆ, ਉਹ ਛੁੱਟਦਾ ਜਿਹਨੇ ਗੁਰੂ ਧਾਰਨ ਕੀਤਾ, ਇਹਨਾਂ ਦਾ ਛੁਟਕਾਰਾ ਨਹੀਂ ਹੋ ਸਕਦਾ, ਇਹਨੀ ਨਾਮ ਨਹੀਂ ਜਪਿਆ, ਮੈਂ ਇਹਨਾਂ ਨੂੰ ਕਿਵੇਂ ਛੱਡਦਾ? ਇਹ ਤਾਂ ਪਰਮੇਸ਼ਰ ਹੀ ਮੁਕਤ ਕਰ ਸਕਦਾ, ਉਹ ਵੀ ਨਾਮ ਕਰਕੇ, ਜਿਹਨੀ ਪਰਮੇਸ਼ਰ ਦਾ ਨਾਮ ਜਪਿਆ, ਇੱਦਾਂ ਨਹੀਂ ਮੈਂ ਛੱਡ ਸਕਦਾ। ਹੁਣ ਸੁਣਿਓ ਰਾਜੇ ਜਨਕ ਨੇ ਕੀ ਕੀਤਾ, ਪਹਿਲਾਂ ਮੈਂ ਤੁਹਾਨੂੰ ਪੌੜੀ ਸੁਣਾਦਾ। ਭਾਈ ਗੁਰਦਾਸ ਜੀ ਲਿਖਦੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਮਾਇਆ ਵਿੱਚ ਹੁੰਦਿਆਂ ਉਦਾਸ ਰਿਹਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ, ਜਿੱਦਣ ਉਮਰ ਪੂਰੀ ਕੀਤੀ ਧਰਤੀ ਤੋਂ ਮਰ ਕੇ ਚੱਲਿਆ, ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਦੇਵਤਿਆਂ ਦੇ ਗਵਈਏ ਗੰਧਰਵ, ਉਹ ਉਦੋਂ ਸਾਜ ਵਜਾਉਣ ਆਏ, ਜੈ ਜੈਕਾਰ ਕਰਨ ਆਏ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ, ਜੰਪੁਰ ਗਿਆ ਪੁਕਾਰ ਸੁਣ, ਬਿਲ ਲਾਵਣ ਜੀ ਨਰਕ ਨਿਵਾਸੀ। ਜਦੋਂ ਜੀਬਾਂ ਨੂੰ ਰੋਂਦਾ ਵੇਖਿਆ ਤੇ ਧਰਮ ਰਾਏ ਨੂੰ ਪੁੱਛਿਓ, ਪੁੱਛਿਆ ਧਰਮ ਰਾਜ ਨੂੰ, ਇਹ ਵਿਚਾਰੇ ਕਿਉਂ ਰੋਂਦੇ ਨੇ ਬਈ? ਧਰਮ ਰਾਏ ਨੂੰ ਪੁੱਛਿਆ, ਸੱਦ ਕੇ ਪੁੱਛਿਆ, ਉਹਨੇ ਕਹਿ ਜੀ ਇਹ ਲੇਖਾ ਦੇ ਰਹੇ ਨੇ, ਨਰਕਾਂ 'ਚ ਪੈਣਗੇ, ਨਾਮ ਨਹੀਂ ਜਪਿਆ, ਧਰਤੀ ਤੋਂ ਮਰ ਕੇ ਆਏ ਨੇ। ਕਹਿੰਦੇ ਫਿਰ ਰਾਜੇ ਜਨਕ ਨੇ ਕਿਹਾ, ਧਰਮ ਰਾਏ ਨੂੰ ਆਖਿਓ ਨ, ਸਭਨਾ ਦੀ ਕਰ ਬੰਦ ਖਲਾਸੀ, ਛੱਡਦੇ ਸਾਰਿਆਂ ਨੂੰ। ਕਹਿੰਦਾ ਜੀ ਇੱਦਾਂ ਥੋੜ੍ਹੀ ਛੱਡ ਸਕਦਾ, ਮੈਂ ਮੇਰੀ ਕੋਈ ਪਾਵਰ ਹੀ ਨਹੀਂ ਛੱਡਣ ਦੀ, ਇਹ ਤਾਂ ਪਰਮੇਸ਼ਰ ਮੁਕਤ ਕਰ ਸਕਦਾ, ਜੇ ਨਹੀਂ ਨਾਮ ਜਪਿਆ ਹੁੰਦਾ ਮੁਕਤ ਹੋਣਾ ਸੀ, ਮੈਂ ਨਹੀਂ ਛੱਡ ਸਕਦਾ। ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਨਾਸੀ, ਮੈਂ ਤਾਂ ਸੇਵਾਦਾਰ ਹੈ, ਇਹਨੀ ਨਾਮ ਨਹੀਂ ਜਪਿਆ, ਮੈਂ ਕਿਵੇਂ ਛੱਡਦਾ? ਕਹਿੰਦੇ ਰਾਜੇ ਜਨਕ ਨੂੰ ਦਇਆ ਆ ਗਈ, ਉਹਨੇ ਕਿਹਾ ਫਿਰ ਜਿੰਨੀ ਭਗਤੀ ਮੈਂ ਕੀਤੀ ਹੈ, ਮੈਨੂੰ ਤੁਸੀਂ ਦੇਵ ਲੋਕ ਜੈ ਜੈਕਾਰ ਕਰਕੇ ਲੈ ਕੇ ਆਏ ਹੋ, ਆ ਲੈ ਫਿਰ ਮੇਰੀ ਭਗਤੀ, ਮੇਰਾ ਜਪਿਆ ਨਾਮ ਗਹਿਣੇ ਪਿਆ, ਇਹ ਗਹਿਣੇ ਰੱਖ ਦਿੱਤਾ, ਜਿੰਨੇ ਬੰਦੇ ਦੇ ਬਦਲੇ 'ਚ ਛੱਡ ਸਕਦਾ ਛੱਡ ਦੇ। ਗਹਿਣੇ ਸਮਝਦੇ ਹੋ, ਕਈ ਵਾਰ ਜ਼ਮੀਨ ਗਹਿਣੇ ਰੱਖੀ ਦੀ ਹੈ, ਉਹਦੇ ਬਦਲੇ ਪੈਸੇ ਮਿਲਦੇ। ਇੱਦਾਂ ਕਿਹਾ ਨਾਮ ਗਹਿਣੇ ਰੱਖਤ ਹੈ, ਇਹਦੇ ਬਦਲੇ 'ਚ ਜਿੰਨੇ ਛੱਡ ਸਕਦਾ ਉਨੇ ਮੁਕਤ ਕਰਦੇ। ਗਹਿਣੇ ਧਰੇ ਉਹਨੇ ਇੱਕ ਨਾਮ, ਨਾਮ ਰੱਖਤਾ ਗਹਿਣੇ 'ਚ, ਗਹਿਣੇ ਧਰੇ ਉਹਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ। ਪਾਪੀ ਬੰਦਿਆਂ ਦੀ ਨਾਲ ਹਿਸਾਬ ਹੋਣ ਲੱਗ ਪਿਆ, ਇੱਕ ਮੁਕਤ, ਦੋ ਮੁਕਤ, ਚਾਰ ਮੁਕਤ, ਦਸ ਮੁਕਤ, ਹਜ਼ਾਰ ਮੁਕਤ, ਗਿਣਤੀ ਵੱਧਦੀ ਗਈ, ਪਰ ਨਾਮ ਵਾਲਾ ਤੱਕੜ ਨਹੀਂ ਹਿੱਲਿਆ। ਕਹਿੰਦੇ ਪਾਸੰਗ ਪਾਪ ਨਾ ਪੁੱਜਣੀ, ਨਰਕਾਂ ਵਿੱਚੋਂ ਛੁੱਟ ਗਏ ਉਹ ਬੰਦੇ ਸਾਰੇ। ਦੂਜੇ ਪਾਸੇ ਤੱਕੜੀ ਦਾ ਪਾਸਾ ਗਹਿਣੇ ਧਰਿਆ, ਨਾਮ ਹਿੱਲਿਆ ਨਹੀਂ। ਗਹਿਣੇ ਧਰੇ ਉਹਨੇ ਇੱਕ ਨਾਮ, ਪਾਪਾਂ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁੱਜਣੀ। ਕਹਿੰਦੇ ਉੱਧਰੋਂ ਪਾਸਕੋਂ ਵੀ ਨਹੀਂ ਹਿੱਲਿਆ, ਭਾਵ ਤੱਕੜੀ ਐਂ ਵੀ ਨਹੀਂ ਮਾੜੀ ਜੇ ਹਿੱਲੀ। ਪਾਪਾਂ ਨਾਲ ਕਰੇ ਨਿਰਜਾਸੀ, ਨਰਕੋਂ ਛੁੱਟੇ ਜੀ ਜੰਤ, ਸਾਰੇ ਛੁੜਾਤੇ। ਨਰਕੋਂ ਛੁੱਟੇ ਜੀ ਜੰਤ, ਕਾਟੀ ਸਿਲਕ ਗਲੋਂ ਜਮ ਫਾਸੀ, मुक्त जुगत नावे दी दासी। कहिंदे मुक्त जुगत सब कुछ नाम दी दासी है, भाई जिनी नाम जपे वो आप भी मुक्त ते दूजियां नूं भी मुक्त कराउंदे। उन्हां बारे ही फिर गुरु ग्रंथ साहिब महाराज की बाणी ने कहा, धन 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 जन आया जिस प्रसाद सब जगत तराया, जन आवन का यह सुआओ जन के संग चित आवे नाओ, आप मुकत मुकत करे संसार नानक तिस जन को सदा नमस्कार। उन्हां जपण वालियां नूं फिर नमस्कार। भाई आपां गुरमत समागम विच इसलिए आए हैं गुरु की मत ग्रहण करिए, घरां विच उठदिआं बहिंदिआं सतनाम वाहिगुरु जपो, निंदिआ चुगली तों बचो, क्योंकि निंदिआ जिहड़ी है चुगलियां जिहड़ियां ने वो तुहाडा किन्ना ही धर्म का करम जप तप जिहड़ा खुआर कर दिंदिआं। अजे राजे की निंदिआ कीती उहदे पापां का भार सारी लिद खत्म हो गई, वो फिर पता कित्थे चली गई, जिनी निंदिआ कीती उहनां नूं वंडी गई, जिन्हां ने निंदिआ कीती ना उहनां दे पाप थोड़े थोड़े रब उहनां नूं वंड दिंदा। ताइयों भगत कबीर साहब ने कहा, निंदो निंदो मोको लोग निंदो, निंदा जन को खरी प्यारी, निंदा बाप निंदा महतारी। अगे तो मैं पंक्ति कह नहीं सकता भी निंदक नूं की हुंदा है, इसलिए निंदिआ चुगली वो घट करो, बंद करो, नाम जपो, जिथे कोई रब की गल चलती उत्थे बैठो, जिथे निंदिआ चुगली होण लग जाए ना उठ के तुर जाइए, जे बहना पै जाए मजबूरी च तो उहदी गल ही ना सुनो, अंदर सतनाम वाहिगुरु जपो, गुरु नूं चेते करो, भाई ये सुहास है जीवन जन्म सफल होवे। अपने बच्चियां नूं नाम जपाओ, चंगे पासे लाओ, पढ़ाई जरूर कराओ, ये तुहानूं बेनती है, किसी का बच्चा अनपढ़ नहीं रहना चाहिए, जिहड़ा बच्चा पढ़न वाला है तकड़े होके औखे होके करजा चुक के भावें वह बच्चे नूं अकैडमिक एजुकेशन दिओ, तां जो साडा समाज मजबूत हो सके। आपो अपने घरां विच नाम जपो, कल कलेश मिट जाए। एक बेनती मैं कई महीनों तो हर दवान विच कीती है, भैणों तुहानूं बेनती है, मैं उदण माला भी बेनती करके गया बाबा जी दे स्थान ते, जिहड़ियां भैणां सवेरे उठ के चाह बनाउंदियां ना घर च, जाग लाओ नाम दा, किवें लाउणा है, जिद्दां दही बनाई दा वे एक चमचा दही दा दो किलो दुध च पा दिओ, दुध की बन जांदा, दही एक चमचा दही का दो किलो दुध च पा दिओ, दुध की बन जाता है दही, उन्हूं कहिंदे जाग लाउणा। इदां जदों सवेरे चाह बनाओ उदों चाह रखण लग्गिआं गैस ते पाणी रखदिआं सार सिर ढक के कह दिआ करो सतनाम श्री, सिर ढक के कह दिआ करो सतनाम श्री, जदों विच पत्ती पाई चुटकी भर के नाले कहता सतनाम श्री वाहिगुरु, खंड शक्कर पाई नाले कहता सतनाम श्री वाहिगुरु, चाह बन गई दुध पाउण लग्गिआं गलास कहता सतनाम श्री वाहिगुरु, पंज छे वार कहता, जदों कप्पां विच चाह पाउण लगदे हो ना गलासां च पुन लग्गिआं चाह कप्पां च भैणों पाउण लग्गिआं, उदों भी इक वार कह दिआ करो सतनाम श्री वाहिगुरु। मेरा विश्वास है एक महीने बाद तुहानूं रिजल्ट आउणे शुरू हो जाणगे, हर चीज़ का रिजल्ट आउंदा है, एक महीने दे विच विच रिजल्ट आउणगे। जिन्ने घर दे मैंबर सवेरे चाह पीणगे वो चाह दा कप फड़न लगे कहण लग पैणगे सतनाम श्री वाहिगुरु। जिहदे घर च सतनाम वाहिगुरु जपिया जांदा उत्थे गुरु ने लिख के देता कल कलेश मिट जांदे ने, सिमरो सिमर सिमर सुख पावो कल कलेश तन माहे मिटाओ। कर लोंगे इन्ना काम बई भैणों, कर लोंगे इन्ना काम, चाह बनाउण लगे पंज सत वार सतनाम वाहिगुरु, पाणी रखण लगे पत्ती पाउण लगे खंड पाउण लगे दुध पाउण लगे कप्पां च चाह पाउण लगे कह दोगे सतनाम वाहिगुरु, इदां हथ खड़े करो फिर बोले सो निहाल बोले सो निरभय। पक्का हो गया भी होमवर्क है, होमवर्क समझते हो भी, ये काम पक्का करना ही करना है। ते नाल भैणां नूं ये भी बेनती है भी जिहड़ियां भैणां सवेरे बंदियां कोलों चाह बनवाउणियां उह बंदियां नूं कह दिओ, कई बंदियां कोलों भी सवेरे चाह बनवाउणी आ ना उह बंदियां नूं कह दिओ भी उत्थों बाबा जी दे असीं सुण के आए हाँ, बाबा जी ने कहा भाई साहब ने भी जे चाह तुसीं बनाउणी ना तां सतनाम वाहिगुरु भी तुसीं कहणा, अपने बंदियां नूं कह दिओ जिहड़ियां बीबियां बंदियां तों चाह बनवाउणी, चाह बनाउणी माड़ी गल नहीं है, तुसीं भी ऐ ना समझो कोई चाह बनाउणी माड़ी गल नहीं जे कोई बंदा बनाउंदा, पर सतनाम वाहिगुरु जपो ਸਭ ਦਾ ਧੰਨਵਾਦ।